ਬਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਪ੍ਰਭੂ ਯੇਸ਼ੂ ਮਸੀਹ ਜੀ ਨੇ ਆਖਿਆ, ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਪਿਆਰੇ ਅਜ਼ੀਜ਼ੋ, ਮੈਂ ਆਪ ਦਾ ਅੱਜ ਦੇ ਬਾਈਬਲ ਅਧਿਨ ਪ੍ਰੋਗਰਾਮ ਵਿੱਚ 35 ਅਧਿਆਏ ਅਤੇ 36 ਅਧਿਆਏ ਗਿਣਤੀ ਦੀ ਪੋਥੀ ਵਿੱਚੋਂ ਵਿਚਾਰ ਕਰਨ ਲਈ ਆਪ ਦਾ ਸਵਾਗਤ ਕਰਦਾ ਹਾਂ। ਪਹਿਲਾਂ ਅਸੀਂ 35 ਅਧਿਆਏ ਉੱਤੇ ਵਿਚਾਰ ਕਰਦੇ ਹਾਂ। ਇਹ ਅਧਿਆਏ ਪਨਾਹ ਦੇ ਨਗਰ ਲੇਵੀਆਂ ਨੂੰ ਦੇਣ ਦੇ ਵਿਸ਼ੇ ਬਾਰੇ ਦੱਸਦਾ ਹੈ। ਲੇਵੀ ਪ੍ਰਭੂ ਨਾਲ ਸੰਬੰਧਿਤ ਸਨ। ਉਹਨਾਂ ਨੂੰ ਇਸਰਾਇਲ ਦੀ ਧਰਤੀ ਦਾ ਕੋਈ ਹਿੱਸਾ ਨਹੀਂ ਸੀ ਦਿੱਤਾ ਗਿਆ, ਪਰ ਉਹਨਾਂ ਨੂੰ ਰਹਿਣ ਲਈ ਨਗਰ ਦਿੱਤੇ ਗਏ ਸਨ। ਜਿਹੜੇ ਸ਼ਹਿਰ ਲੇਵੀਆਂ ਨੂੰ ਦਿੱਤੇ ਗਏ ਸਨ ਉਹਨਾਂ ਦੇ ਵਿਸ਼ੇ ਵਿੱਚ ਅਸੀਂ 1-3 ਆਇਤ ਵਿੱਚ ਪੜ੍ਹਦੇ ਹਾਂ। ਲਿਖਿਆ ਹੈ, ਫਿਰ ਯਹੋਵਾ ਮੋਆਬ ਦੇ ਮੈਦਾਨ ਵਿੱਚ ਜਰਦਨ ਉੱਤੇ ਯਰੀਹੋ ਦੇ ਕੋਲ ਮੂਸਾ ਨੂੰ ਬੋਲਿਆ, ਇਸਰਾਇਲੀਆਂ ਨੂੰ ਹੁਕਮ ਦੇ ਕਿ ਉਹ ਲੇਵੀਆਂ ਨੂੰ ਆਪਣੇ ਕਬਜ਼ੇ ਦੀ ਮਿਲਖ ਵਿੱਚੋਂ ਰਹਿਣ ਲਈ ਨਗਰ ਦੇਣ, ਨਗਰ ਉਹਨਾਂ ਦੇ ਰਹਿਣ ਲਈ ਅਤੇ ਸ਼ਾਮ ਲਾਤ ਉਹਨਾਂ ਦੇ ਪਸ਼ੂਆਂ ਲਈ, ਉਹਨਾਂ ਦੇ ਲਕੇ ਤੁਕੇ ਲਈ ਅਤੇ ਉਹਨਾਂ ਦੇ ਮਾਲ ਡੰਗਰ ਲਈ ਹੋਵੇ। ਸ਼ਾਮ ਲਾਤਾਂ ਵੀ ਲੇਵੀਆਂ ਲਈ ਰੱਖੀਆਂ ਗਈਆਂ। 4 ਆਇਤ ਇਸ ਦਾ ਵੇਰਵਾ ਦਿੰਦੀ ਹੈ, ਅਤੇ ਨਗਰਾਂ ਦੀ ਸ਼ਾਮ ਲਾਤ ਜਿਹੜੀ ਤੁਸੀਂ ਲੇਵੀਆਂ ਨੂੰ ਦਿਓ, ਨਗਰ ਦੀਆਂ ਕੰਧਾਂ ਤੋਂ ਲੈ ਕੇ ਬਾਹਰ ਵੱਲ ਆਲੇ ਦੁਆਲੇ 1,000 ਹੱਥ ਹੋਵੇ। ਅਜ਼ੀਜ਼ੋ, 5-8 ਆਇਤ ਵਿੱਚ ਅਸੀਂ ਵੇਖਦੇ ਹਾਂ ਕਿ ਇਹਨਾਂ ਸ਼ਾਮ ਲਾਤਾਂ ਦੀ ਸਥਿਤੀ ਕੀ ਸੀ। ਤੁਸੀਂ ਨਗਰ ਤੋਂ ਬਾਹਰ ਪੂਰਬ ਦੇ ਪਾਸੇ ਵੱਲ 2,000 ਹੱਥ ਮਿਣੋ, ਦੱਖਣ ਦੇ ਪਾਸੇ ਵੱਲ 2,000 ਹੱਥ, ਲਹਿੰਦੇ ਪਾਸੇ ਵੱਲ 2,000 ਹੱਥ ਅਤੇ ਉੱਤਰ ਦੇ ਪਾਸੇ ਵੱਲ 2,000 ਹੱਥ ਅਤੇ ਨਗਰ ਵਿਚਕਾਰ ਹੋਵੇ। ਇਹ ਉਹਨਾਂ ਦੇ ਨਗਰਾਂ ਦੀਆਂ ਸ਼ਾਮ ਲਾਤਾਂ ਹੋਣ। ਜਿਹੜੇ ਨਗਰ ਤੁਸੀਂ ਲੇਵੀਆਂ ਨੂੰ ਦਿਓਗੇ ਉਹ 6 ਪਨਾਹ ਦੇ ਨਗਰ ਹੋਣ, ਜਿਨ੍ਹਾਂ ਨੂੰ ਤੁਸੀਂ ਖੂਨੀ ਦੇ ਨੱਠ ਜਾਣ ਲਈ ਠਹਿਰਾਓ, ਅਤੇ ਉਹਨਾਂ ਤੋਂ ਬਿਨਾਂ ਤੁਸੀਂ 42 ਨਗਰ ਹੋਰ ਦਿਓ। ਸੋ ਸਾਰੇ ਨਗਰ ਜਿਹੜੇ ਤੁਸੀਂ ਲੇਵੀਆਂ ਨੂੰ ਦਿਓ 48 ਨਗਰ ਹੋਣ, ਅਤੇ ਉਹ ਨਗਰ ਜਿਹੜੇ ਤੁਸੀਂ ਇਸਰਾਇਲੀਆਂ ਦੀ ਮਿਲਖ ਤੋਂ ਦੇਣ ਉਹ ਬਹੁਤਿਆਂ ਵਿੱਚੋਂ ਬਹੁਤੇ ਅਤੇ ਥੋੜਿਆਂ ਵਿੱਚੋਂ ਥੋੜੇ ਦਿਓ, ਹਰ ਇੱਕ ਆਪਣੀ ਮਿਲਖ ਅਨੁਸਾਰ ਜਿਹੜੀ ਉਹਨੂੰ ਮਿਲੀ ਹੈ ਆਪਣੇ ਨਗਰਾਂ ਵਿੱਚੋਂ ਲੇਵੀਆਂ ਨੂੰ ਦੇਵੇ। ਦੋਸਤੋ, 9-13 ਆਇਤਾਂ ਵਿੱਚ ਅਸੀਂ 48 ਨਗਰਾਂ ਵਿੱਚੋਂ 6 ਪਨਾਹ ਦੇ ਨਗਰਾਂ ਬਾਰੇ ਪੜ੍ਹਦੇ ਹਾਂ। ਯਹੋਵਾ ਮੂਸਾ ਨੂੰ ਬੋਲਿਆ, ਇਸਰਾਇਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ਜਦੋਂ ਤੁਸੀਂ ਕਨਾਨ ਦੇਸ਼ ਨੂੰ ਜਰਦਨ ਪਾਰ ਲੰਘੋ ਤਾਂ ਤੁਸੀਂ ਆਪਣੇ ਲਈ ਨਗਰ ਠਹਿਰਾਓ ਜਿਹੜੇ ਤੁਹਾਡੇ ਲਈ ਪਨਾਹ ਦੇ ਨਗਰ ਹੋਣ, ਜਿੱਥੇ ਖੂਨੀ ਨੱਠ ਜਾਵੇ, ਜਿਸ ਵਿਸਰ ਭੋਲੇ ਕਿਸੇ ਪ੍ਰਾਣੀ ਨੂੰ ਮਾਰਿਆ ਹੋਵੇ, ਅਤੇ ਇਹ ਨਗਰ ਤੁਹਾਡੇ ਲਈ ਬਦਲਾ ਲੈਣ ਵਾਲੇ ਤੋਂ ਪਨਾਹ ਲੈਣ ਲਈ ਹੋਣ, ਤਾਂ ਜੋ ਖੂਨੀ ਮਰ ਨਾ ਜਾਵੇ, ਜਿੰਨਾ ਚਿਰ ਉਹ ਮੰਡਲੀ ਦੇ ਅੱਗੇ ਨਿਆਂ ਲਈ ਖੜਾ ਨਾ ਕੀਤਾ ਜਾਵੇ। ਅਤੇ ਜਿਹੜੇ ਨਗਰ ਤੁਸੀਂ ਦਿਓ ਉਹ ਤੁਹਾਡੇ ਲਈ 6 ਪਨਾਹ ਦੇ ਨਗਰ ਹੋਣ। ਇਸ ਤੋਂ ਬਾਅਦ ਪਿਆਰੇ ਅਜ਼ੀਜ਼ੋ, ਅਸੀਂ 14-23 ਆਇਤਾਂ ਵਿੱਚ ਅਸੀਂ ਕਿਸ ਕਿਸਮ ਦੇ ਖੂਨੀ ਨੂੰ ਮਾਫ਼ ਕਰਨ ਬਾਰੇ ਪੜ੍ਹਦੇ ਹਾਂ। 3 ਨਗਰ ਜਰਦਨ ਤੋਂ ਪਾਰ ਅਤੇ 3 ਨਗਰ ਕਨਾਨ ਦੇਸ਼ ਵਿੱਚ ਠਹਿਰਾਓ ਅਤੇ ਉਹ ਪਨਾਹ ਦੇ ਨਗਰ ਹੋਣ, ਇਸਰਾਇਲੀਆਂ ਲਈ, ਪਰਦੇਸੀ ਲਈ ਅਤੇ ਉਸ ਲਈ ਜਿਹੜਾ ਉਹਨਾਂ ਵਿੱਚ ਵੱਸਦਾ ਹੋਵੇ। ਇਹ 6 ਨਗਰ ਪਨਾਹ ਲਈ ਹੋਣ, ਤਾਂ ਜੋ ਜੇ ਕੋਈ ਕਿਸੇ ਪ੍ਰਾਣੀ ਨੂੰ ਬਿਸਰ ਭੋਲੇ ਮਾਰ ਛੱਡੇ ਉਹ ਉੱਥੇ ਨੱਠ ਜਾਵੇ, ਪਰ ਜੇ ਉਸਨੇ ਉਹਨੂੰ ਲੋਹੇ ਦੇ ਕਿਸੇ ਹਥਿਆਰ ਨਾਲ ਮਾਰ ਲਿਆ ਹੋਵੇ ਕਿ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ ਅਤੇ ਉਹ ਖੂਨੀ ਜ਼ਰੂਰ ਮਾਰਿਆ ਜਾਵੇ। ਜਿਸ ਨੇ ਹੱਥ ਵਿੱਚ ਪੱਥਰ ਲੈ ਕੇ ਜਿਸ ਤੋਂ ਕੋਈ ਮਰ ਸਕੇ ਕਿਸੇ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ। ਉਹ ਖੂਨੀ ਜ਼ਰੂਰ ਮਾਰਿਆ ਜਾਵੇ। ਅਥਵਾ ਜੇ ਉਸਨੇ ਲੱਕੜੀ ਦੇ ਹਥਿਆਰ ਨੂੰ ਹੱਥ ਵਿੱਚ ਲੈ ਕੇ ਜਿਸ ਤੋਂ ਕੋਈ ਮਰ ਸਕੇ ਉਹਨੂੰ ਮਾਰਿਆ ਹੋਵੇ ਤਾਂ ਉਹ ਖੂਨੀ ਹੈ, ਖੂਨੀ ਜ਼ਰੂਰ ਮਾਰਿਆ ਜਾਵੇ। ਖੂਨ ਦਾ ਬਦਲਾ ਲੈਣ ਵਾਲਾ ਆਪ ਉਸ ਖੂਨੀ ਨੂੰ ਮਾਰੇ, ਜਦ ਉਹ ਉਸਨੂੰ ਲੱਭੇ ਤਾਂ ਉਹ ਉਸਨੂੰ ਮਾਰ ਸੁੱਟੇ। ਜੇ ਕੋਈ ਕਿਸੇ ਨੂੰ ਵੈਰ ਨਾਲ ਧੱਕਾ ਮਾਰੇ ਅਥਵਾ ਘਾਤ ਲਾ ਕੇ ਉਸ ਉੱਤੇ ਕੁਝ ਸੁੱਟਿਆ ਹੋਵੇ ਕਿ ਉਹ ਮਰ ਗਿਆ ਹੋਵੇ, ਅਥਵਾ ਦੁਸ਼ਮਣੀ ਨਾਲ ਆਪਣੇ ਹੱਥੀਂ ਅਜਿਹਾ ਮਾਰੇ ਕਿ ਉਹ ਮਰ ਜਾਵੇ, ਤਾਂ ਮਾਰਨ ਵਾਲਾ ਜ਼ਰੂਰ ਮਾਰਿਆ ਜਾਵੇ, ਉਹ ਖੂਨੀ ਹੈ। ਬਦਲਾ ਲੈਣ ਵਾਲਾ ਉਸ ਖੂਨੀ ਨੂੰ ਮਾਰ ਸੁੱਟੇ ਜਦ ਕਦੀ ਉਹ ਲੱਭੇ। ਪਰ ਜੇ ਉਸਨੇ ਉਸਨੂੰ ਅਚਾਨਕ ਦੁਸ਼ਮਣੀ ਤੋਂ ਬਿਨਾਂ ਧੱਕਾ ਮਾਰਿਆ ਹੋਵੇ ਅਥਵਾ ਉਹਦੇ ਉੱਤੇ ਘਾਤ ਲਾਉਣ ਤੋਂ ਬਿਨਾਂ ਕੁੜ ਸੁੱਟਿਆ ਹੋਵੇ ਅਥਵਾ ਕਿਸੇ ਪੱਥਰ ਨਾਲ ਜਿਹਦੇ ਨਾਲ ਕੋਈ ਮਰ ਸਕੇ ਵੇਖੇ ਬਿਨਾਂ ਉਹਦੇ ਉੱਤੇ ਸੁੱਟਿਆ ਹੋਵੇ ਅਤੇ ਉਹ ਮਰ ਜਾਵੇ ਅਤੇ ਉਹ ਉਸਦਾ ਬੈਰੀ ਨਹੀਂ ਸੀ, ਨਾ ਉਹ ਉਸਦਾ ਹਰਜਾ ਚਾਹੁੰਦਾ ਸੀ। ਪਿਆਰੇ ਅਜ਼ੀਜ਼ੋ, ਲੇਵੀਆਂ ਨੂੰ 3 ਨਗਰ ਪੂਰਬ ਦੇ ਪਾਸੇ ਅਤੇ 3 ਜਰਦਨ ਦੇ ਲਹਿੰਦੇ ਪਾਸੇ ਵੱਲ ਪਰਮੇਸ਼ਵਰ ਨੇ ਰੱਖਣ ਦਾ ਹੁਕਮ ਦਿੱਤਾ ਸੀ। ਜੇਕਰ ਕੋਈ ਮਨੁੱਖ ਨਾ ਚਾਹੁੰਦੇ ਹੋਏ ਜਾਂ ਕਿਸੇ ਕੋਲੋਂ ਅਚਾਨਕ ਕਿਸੇ ਦਾ ਖੂਨ ਹੋ ਜਾਂਦਾ ਸੀ ਤਾਂ ਉਹ ਆਪਣੇ ਆਪ ਨੂੰ ਮਰਨ ਵਾਲੇ ਦੇ ਘਰ ਵਾਲਿਆਂ ਤੋਂ ਜਾਂ ਉੱਥੇ ਦੀ ਭੀੜ ਤੋਂ ਬਚਣ ਲਈ ਪਨਾਹ ਦੇ ਨਗਰਾਂ ਵਿੱਚੋਂ ਕਿਸੇ ਵਿੱਚ ਵੀ ਜਾ ਕੇ ਬਚ ਸਕਦਾ ਸੀ ਅਤੇ ਉਸਦਾ ਫੈਸਲਾ ਮੰਡਲੀ ਕਰਦੀ ਸੀ। ਆਓ 24 ਅਤੇ 25 ਆਇਤ ਨੂੰ ਪੜ੍ਹੀਏ। ਤਾਂ ਮੰਡਲੀ ਮਾਰਨ ਵਾਲੇ ਅਤੇ ਖੂਨ ਦਾ ਬਦਲਾ ਲੈਣ ਵਾਲੇ ਵਿੱਚ ਇਹਨਾਂ ਨਿਯਮਾਂ ਅਨੁਸਾਰ ਫੈਸਲਾ ਕਰੇ ਅਤੇ ਮੰਡਲੀ ਉਸ ਖੂਨੀ ਨੂੰ ਬਦਲਾ ਲੈਣ ਵਾਲੇ ਦੇ ਹੱਥੋਂ ਛੁਡਾ ਕੇ ਉਸ ਨੂੰ ਉਸਦੇ ਪਨਾਹ ਦੇ ਨਗਰ ਵਿੱਚ ਮੋੜ ਦੇਵੇ ਜਿੱਥੇ ਨੂੰ ਉਹ ਨੱਠ ਗਿਆ ਸੀ ਅਤੇ ਉਸ ਵਿੱਚ ਸਰਦਾਰ ਜਾਜਕ ਦੀ ਮੌਤ ਤੀਕ ਜਿਹੜਾ ਪਵਿੱਤਰ ਤੇਲ ਨਾਲ ਮਸਾ ਕੀਤਾ ਹੋਇਆ ਹੈ ਬਸੇ। ਪਰ ਪਿਆਰੇ ਜੀਜ਼ੋ, ਜੇਕਰ ਇਹ ਮਨੁੱਖ ਜਾਜਕ ਦੇ ਮਰਨ ਤੋਂ ਪਹਿਲਾਂ ਪਨਾਹ ਦੇ ਨਗਰ ਤੋਂ ਬਾਹਰ ਆ ਜਾਂਦਾ ਸੀ ਤਾਂ ਉਸਨੂੰ ਮਾਰਨ ਵਾਲਾ ਉਸਦੇ ਖੂਨ ਤੋਂ ਮੁਕਤ ਹੁੰਦਾ ਸੀ। ਅੱਗੇ 26 ਤੋਂ ਲੈ ਕੇ 29 ਆਇਤਾਂ ਵਿੱਚ ਵੇਖਿਆ ਹਾਂ, ਅਤੇ ਜੇ ਕਦੀ ਉਹ ਖੂਨੀ ਪਨਾਹ ਦੇ ਨਗਰ ਦੀ ਹੱਦ ਤੋਂ ਬਾਹਰ ਜਿੱਥੇ ਨੂੰ ਉਹ ਨੱਠਾ ਸੀ ਜਾਵੇ ਅਤੇ ਖੂਨ ਦਾ ਬਦਲਾ ਲੈਣ ਵਾਲਾ ਉਸਨੂੰ ਪਨਾਹ ਦੇ ਨਗਰ ਦੀ ਹੱਦੋਂ ਬਾਹਰ ਮਿਲੇ ਅਤੇ ਖੂਨ ਦਾ ਬਦਲਾ ਲੈਣ ਵਾਲਾ ਉਸਨੂੰ ਵੱਢ ਸੁੱਟੇ ਤਾਂ ਉਹ ਖੂਨ ਦਾ ਦੋਸ਼ੀ ਨਾ ਹੋਵੇਗਾ, ਕਿਉਂ ਜੋ ਉਸਨੂੰ ਚਾਹੀਦਾ ਸੀ ਕਿ ਸਰਦਾਰ ਜਾਜਕ ਦੀ ਮੌਤ ਪਿੱਛੋਂ ਉਹ ਖੂਨੀ ਆਪਣੀ ਮਿਲਖ ਦੀ ਧਰਤੀ ਵਿੱਚ ਮੁੜ ਜਾਵੇ ਅਤੇ ਇਹ ਉਹਦੇ ਲਈ ਨਿਆਂ ਦੀ ਵਿਧੀ ਪੀੜ੍ਹੀਓ ਪੀੜ੍ਹੀ ਤੁਹਾਡਿਆਂ ਸਾਰਿਆਂ ਰਹਿਣ ਦਿਆਂ ਥਾਵਾਂ ਵਿੱਚ ਹੋਵੇ। ਪਿਆਰੇ ਅਜ਼ੀਜ਼ੋ, ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਨਗਰ ਉਹਨਾਂ ਖੂਨੀਆਂ ਲਈ ਨਹੀਂ ਸਨ ਜਿਹੜੇ ਜਾਣ ਬੁੱਝ ਕੇ ਕਿਸੇ ਦੀ ਜਾਨ ਲੈਂਦੇ ਸਨ। ਵੇਖੋ 30 ਆਇਤ ਵਿੱਚ ਇਸ ਗੱਲ ਨੂੰ ਸਾਫ਼ ਸਾਫ਼ ਲਿਖਿਆ ਹੈ, ਜੇ ਕੋਈ ਕਿਸੇ ਪ੍ਰਾਣੀ ਨੂੰ ਮਾਰੇ ਉਹ ਖੂਨੀ ਗਵਾਹਾਂ ਦੀ ਗਵਾਹੀ ਨਾਲ ਮਾਰਿਆ ਜਾਵੇ, ਪਰ ਇੱਕੋ ਹੀ ਗਵਾਹ ਦੀ ਗਵਾਹੀ ਤੋਂ ਕੋਈ ਜਣਾ ਨਾ ਮਾਰਿਆ ਜਾਵੇ। ਅਜ਼ੀਜ਼ੋ, ਇੰਨਾ ਹੀ ਨਹੀਂ, ਕਿਸੇ ਵੀ ਤਰ੍ਹਾਂ ਦਾ ਗਲਤ ਜੁਰਮਾਨਾ ਲੈਣਾ ਮਨ੍ਹਾ ਸੀ। ਵੇਖੋ 31 ਅਤੇ 32 ਆਇਤ, ਇੱਥੇ ਲਿਖਿਆ ਹੈ, ਤੁਸੀਂ ਕਿਸੇ ਖੂਨੀ ਦੀ ਜਾਨ ਦਾ ਜੁਰਮਾਨਾ ਨਾ ਲਿਓ ਜਿਹੜਾ ਆਪਣੇ ਪਨਾਹ ਨਗਰ ਨੂੰ ਨੱਠ ਗਿਆ ਹੋਵੇ ਅਤੇ ਉਹ ਮੁੜ ਕੇ ਆਪਣੇ ਦੇਸ਼ ਵਿੱਚ ਜਾਜਕ ਦੀ ਮੌਤ ਤੋਂ ਪਹਿਲਾਂ ਆਵਸੇ। ਇਸ ਅਧਿਆਏ ਦੇ ਅੰਤ ਵਿੱਚ ਪਰਮੇਸ਼ਵਰ ਇਹ ਸਭ ਆਗਿਆਵਾਂ ਦੇਣ ਦਾ ਕਾਰਨ ਦੱਸਦਾ ਹੈ, ਤੁਸੀਂ ਉਸ ਧਰਤੀ ਨੂੰ ਭ੍ਰਿਸ਼ਟ ਨਾ ਕਰੋ ਜਿਹਦੇ ਵਿੱਚ ਤੁਸੀਂ ਹੋ, ਕਿਉਂ ਜੋ ਖੂਨ ਧਰਤੀ ਨੂੰ ਭ੍ਰਿਸ਼ਟ ਕਰਦਾ ਹੈ ਅਤੇ ਉਸ ਧਰਤੀ ਲਈ ਕੋਈ ਪ੍ਰਾਸ਼ਚਿਤ ਨਾ ਹੋਵੇ ਉਸ ਲਹੂ ਦੇ ਬਦਲੇ ਜਿਹੜਾ ਉਸ ਵਿੱਚ ਵਹਾਇਆ ਗਿਆ ਸੀ। ਬਿਨਾਂ ਉਸ ਖੂਨੀ ਦੇ ਲਹੂ ਦੇ ਤੁਸੀਂ ਉਸ ਧਰਤੀ ਨੂੰ ਜਿੱਥੇ ਤੁਸੀਂ ਵੱਸਦੇ ਹੋ ਉਹ ਸ਼ੁੱਧ ਨਾ ਕਰੋ ਅਤੇ ਜਿਹਦੇ ਵਿੱਚ ਮੈਂ ਵੱਸਦਾ ਹਾਂ, ਕਿਉਂ ਜੋ ਮੈਂ ਯਹੋਵਾ ਇਸਰਾਇਲੀਆਂ ਦੇ ਵਿਚਕਾਰ ਵੱਸਦਾ ਹਾਂ। ਪਿਆਰੇ ਅਜ਼ੀਜ਼ੋ, ਇਸ ਦੇ ਨਾਲ ਹੀ ਅਸੀਂ ਹੁਣ 36ਵੇਂ ਅਧਿਆਏ ਵਿੱਚ ਪ੍ਰਵੇਸ਼ ਕਰਦੇ ਹਾਂ। ਇਹ ਅਧਿਆਏ ਧੀਆਂ ਦੀ ਮਿਲਖ ਦਾ ਯਹੋਵਾ ਦੁਆਰਾ ਫੈਸਲੇ ਦਾ ਵਿਸ਼ਾ ਹੈ। ਆਓ ਪਹਿਲੀਆਂ 5 ਆਇਤਾਂ ਨੂੰ ਵਿਚਾਰ ਲਈ ਪੜ੍ਹੀਏ। ਪਿਤਰਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਜਿਹੜੇ ਯੂਸਫ ਦੇ ਪੁੱਤਰਾਂ ਦੇ ਟੱਬਰ ਵਿੱਚ ਮਨਛੀ ਮਾਕੀਰ ਦੇ ਪੁੱਤਰ ਗਿਲਿਆਦ ਦੇ ਪੁੱਤਰਾਂ ਦੇ ਟੱਬਰ ਤੋਂ ਸਨ ਨੇੜੇ ਆਣ ਕੇ ਮੂਸਾ ਦੇ ਅੱਗੇ ਔਰ ਉਹਨਾਂ ਪ੍ਰਧਾਨਾਂ ਦੇ ਅੱਗੇ ਜਿਹੜੇ ਇਸਰਾਇਲੀਆਂ ਦੇ ਪਿਤਾ ਦੇ ਘਰਾਣਿਆਂ ਦੇ ਮੁਖੀਏ ਸਨ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਯਹੋਵਾ ਨੇ ਸਾਡੇ ਸਵਾਮੀ ਨੂੰ ਹੁਕਮ ਦਿੱਤਾ ਸੀ ਕਿ ਮਿਲਖ ਦੀ ਧਰਤੀ ਗੁਣਾ ਪਾ ਕੇ ਇਸਰਾਇਲੀਆਂ ਨੂੰ ਦਿੱਤੀ ਜਾਵੇ ਨਾਲੇ ਸਾਡੇ ਸਵਾਮੀ ਨੂੰ ਯਹੋਵਾ ਵੱਲੋਂ ਹੁਕਮ ਮਿਲਿਆ ਸੀ ਕਿ ਸਾਡੇ ਭਰਾ ਸਲਾਫਹਾਦ ਦੀ ਮਿਲਖ ਉਹਦੀਆਂ ਧੀਆਂ ਨੂੰ ਦਿੱਤੀ ਜਾਵੇ ਜੇ ਉਹ ਇਸਰਾਇਲੀਆਂ ਦੇ ਕਿਸੇ ਹੋਰ ਗੋਤ ਨਾਲ ਵਿਆਹੀਆਂ ਜਾਣ ਤਾਂ ਉਹਨਾਂ ਦੀ ਮਿਲਖ ਸਾਡੇ ਪਿਓ ਦਾਦਿਆਂ ਦੀ ਮਿਲਖ ਤੋਂ ਨਿਕਲ ਜਾਵੇਗੀ ਅਤੇ ਉਹ ਉਸ ਗੋਤ ਨੂੰ ਦਿੱਤੀ ਜਾਵੇਗੀ ਜਿਹਦੀਆਂ ਉਹ ਹੋਣਗੀਆਂ ਐਂ ਉਹਨਾਂ ਦੀ ਮਿਲਖ ਸਾਡੇ ਪਿਓ ਦਾਦਿਆਂ ਦੀ ਮਿਲਖ ਤੋਂ ਨਿਕਲ ਜਾਵੇਗੀ ਤਾਂ ਮੂਸਾ ਨੇ ਇਸਰਾਇਲੀਆਂ ਨੂੰ ਯਹੋਵਾ ਦੇ ਹੁਕਮ ਨਾਲ ਆਖਿਆ ਕਿ ਯੂਸਫ ਦੇ ਪੁੱਤਰਾਂ ਦਾ ਗੋਤ ਠੀਕ ਬੋਲਦਾ ਹੈ ਪਿਆਰੇ ਅਜ਼ੀਜ਼ੋ ਵੇਖੋ ਮੂਸਾ ਦੀ ਆਪਣੇ ਪਰਮੇਸ਼ਵਰ ਦੇ ਪ੍ਰਤੀ ਆਗਿਆਕਾਰਤਾ ਉਹਨੇ ਕੋਈ ਵੀ ਕੰਮ ਉਸਦੀ ਇੱਛਾ ਤੋਂ ਬਿਨਾਂ ਨਹੀਂ ਕੀਤਾ ਉਸਨੇ ਯਹੋਵਾ ਪਰਮੇਸ਼ਵਰ ਦੇ ਹੁਕਮ ਦਾ ਇੰਤਜ਼ਾਰ ਕੀਤਾ ਅਤੇ ਜਿਵੇਂ ਪਰਮੇਸ਼ਵਰ ਨੇ ਦੱਸਿਆ ਉਸੇ ਤਰ੍ਹਾਂ ਧੀਆਂ ਦੇ ਮਿਲਖ ਦੇ ਫੈਸਲੇ ਕੀਤੇ ਗਏ ਅਤੇ ਮੂਸਾ ਨੇ 6-9 ਆਇਤ ਵਿੱਚ ਯਹੋਵਾ ਦੇ ਵਚਨ ਸੁਣਾਏ ਇਹ ਉਹ ਗੱਲ ਹੈ ਜਿਹਦਾ ਯਹੋਵਾ ਨੇ ਸਲਾਫਹਾਦ ਦੀਆਂ ਧੀਆਂ ਦੇ ਵਿਖੇ ਹੁਕਮ ਦਿੱਤਾ ਸੀ ਕਿ ਜਿਹੜਾ ਉਹਨਾਂ ਦੀਆਂ ਅੱਖਾਂ ਵਿੱਚ ਚੰਗਾ ਦਿਸੇ ਉਹਦੇ ਨਾਲ ਵਿਆਹ ਕਰ ਲੈਣ ਪਰ ਕੇਵਲ ਆਪਣੇ ਪਿਓ ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹ ਕਰ ਲੈਣ ਇਉਂ ਇਸਰਾਇਲੀਆਂ ਦੀ ਮਿਲਖ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਚਲੀ ਜਾਵੇ ਤਾਂ ਜੋ ਹਰ ਇਸਰਾਇਲੀ ਆਪਣੇ ਪਿਓ ਦਾਦਿਆਂ ਦੇ ਗੋਤ ਦੀ ਮਿਲਖ ਵਿੱਚ ਬਣਿਆ ਰਹੇ ਅਤੇ ਹਰ ਇੱਕ ਧੀ ਜਿਹੜੀ ਇਸਰਾਇਲੀਆਂ ਦੇ ਕਿਸੇ ਗੋਤ ਵਿੱਚ ਮਿਲਖ ਲਵੇ ਆਪਣੇ ਪਿਓ ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹੀ ਜਾਵੇ ਤਾਂ ਜੋ ਹਰ ਇਸਰਾਇਲੀ ਆਪਣੇ ਪਿਓ ਦਾਦਿਆਂ ਦੀ ਮਿਲਖ ਲਵੇ ਇਉਂ ਕੋਈ ਮਿਲਖ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਜਾਵੇਗੀ ਕਿਉਂ ਜੋ ਇਸਰਾਇਲੀਆਂ ਦੇ ਸਾਰੇ ਗੋਤ ਆਪਣੀਆਂ ਮਿਲਖਾਂ ਵਿੱਚ ਬਣੇ ਰਹਿਣ ਵੇਖਿਆ ਜੀਜ਼ੋ ਸਾਡੇ ਪਰਮੇਸ਼ਵਰ ਦਾ ਕਾਇਦਾ ਕਾਨੂੰਨ ਕੀ ਤੁਹਾਨੂੰ ਕਿਤੇ ਵੀ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਜ਼ਰ ਆਉਂਦੀ ਹੈ ਇਸੇ ਕਾਰਨ ਅਸੀਂ ਇਸ ਨੂੰ ਪਰਮੇਸ਼ਵਰ ਕਹਿੰਦੇ ਹਾਂ ਰਾਜਿਆਂ ਦਾ ਰਾਜਾ ਅਤੇ ਬੁੱਧੀਮਾਨਾਂ ਵਿੱਚੋਂ ਬੁੱਧੀਮਾਨ ਕਹਿੰਦੇ ਹਾਂ ਉਹ ਜਾਣਦਾ ਸੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਕਿਸੇ ਦੀ ਮਿਲਖ ਵੱਡੀ ਅਤੇ ਕਿਸੇ ਦੀ ਛੋਟੀ ਹੋ ਜਾਵੇਗੀ ਆਓ ਆਖਰੀ 4 ਆਇਤਾਂ ਨੂੰ ਪੜ੍ਹੀਏ ਇਉਂ ਕੋਈ ਮਿਲਖ ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਹੀਂ ਜਾਵੇਗੀ ਕਿਉਂ ਜੋ ਇਸਰਾਇਲੀਆਂ ਦੇ ਸਾਰੇ ਗੋਤ ਆਪਣੀਆਂ ਆਪਣੀਆਂ ਮਿਲਖਾਂ ਵਿੱਚ ਬਣੇ ਰਹਿਣ ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਉਵੇਂ ਹੀ ਸਲਾਫਹਾਦ ਦੀਆਂ ਧੀਆਂ ਨੇ ਕੀਤਾ ਅਤੇ ਮਹਲਾ ਤਿਰਸਾ ਹਾਗਲਾ ਮਿਲਕਾ ਅਤੇ ਨੋਆ ਸਲਾਫਹਾਦ ਦੀਆਂ ਧੀਆਂ ਆਪਣੇ ਚਾਚੇ ਤਾਏ ਦੇ ਪੁੱਤਰਾਂ ਨਾਲ ਵਿਆਹੀਆਂ ਗਈਆਂ ਉਹ ਯੂਸਫ ਦੇ ਪੁੱਤਰ ਮਨਸ਼ੇ ਦੇ ਪੁੱਤਰਾਂ ਦੇ ਟੱਬਰਾਂ ਵਿੱਚ ਵਿਆਹੀਆਂ ਗਈਆਂ ਇਉਂ ਉਹਨਾਂ ਦੀ ਮਿਲਖ ਉਹਨਾਂ ਦੇ ਪਿਓ ਦਾਦਿਆਂ ਦੇ ਗੋਤ ਵਿੱਚ ਬਣੀ ਰਹੀ ਇਹ ਉਹ ਹੁਕਮ ਅਤੇ ਫੈਸਲੇ ਹਨ ਜਿਨ੍ਹਾਂ ਦਾ ਯਹੋਵਾ ਨੇ ਮੂਸਾ ਦੇ ਰਾਹੀਂ ਇਸਰਾਇਲੀਆਂ ਨੂੰ ਮੁਆਬ ਦੇ ਮੈਦਾਨ ਵਿੱਚ ਜਰਦਨ ਦੇ ਉੱਤੇ ਯਰੀਹੋ ਦੇ ਕੋਲ ਹੁਕਮ ਦਿੱਤਾ ਸੀ ਪਿਆਰੇ ਅਜ਼ੀਜ਼ੋ ਇਸ ਦੇ ਨਾਲ ਹੀ ਇਹ ਗਿਣਤੀ ਦੀ ਪੋਥੀ ਦਾ ਲੜੀਵਾਰ ਅਧਿਐਨ ਸਮਾਪਤ ਹੁੰਦਾ ਹੈ ਇਸ ਤੋਂ ਪਹਿਲਾਂ ਕਿ ਮੈਂ ਇਸ ਨੂੰ ਸਮਾਪਤ ਕਰਾਂ ਮੈਂ ਇੱਕ ਵਾਰ ਫੇਰ ਇਸ ਉੱਤੇ ਓਪਰੀ ਝਾਤ ਮਾਰਨਾ ਚਾਹੁੰਦਾ ਹਾਂ ਗਿਣਤੀ ਦੀ ਪੋਥੀ ਉਜਾੜ ਦੀ ਪੋਥੀ ਹੈ ਕਿਉਂਕਿ ਇਸ ਵਿੱਚ ਅਸੀਂ ਇਸਰਾਇਲੀਆਂ ਦੇ ਉਜਾੜ ਦੇ ਸਫ਼ਰਨਾਮੇ ਬਾਰੇ ਪੜ੍ਹਦੇ ਹਾਂ ਇਸ ਪੋਥੀ ਦਾ ਸਮਾਂ ਮਿਸਰ ਤੋਂ ਕੂਚ ਕਰਨ ਤੋਂ ਬਾਅਦ ਦੇ ਦੂਜੇ ਵਰ੍ਹੇ ਦੇ ਦੂਜੇ ਮਹੀਨੇ ਤੋਂ 40ਵੇਂ ਵਰ੍ਹੇ ਦੇ 10ਵੇਂ ਮਹੀਨੇ ਤੀਕ ਹੈ ਇਸਰਾਇਲੀ ਯਹੋਵਾ ਅਤੇ ਮੂਸਾ ਦੇ ਵਿਰੁੱਧ ਬੋਲੇ ਕਿਉਂਕਿ ਉਹਨਾਂ ਨੂੰ ਸਿੱਧੇ ਜਾਣ ਦੀ ਬਜਾਏ ਘੁੰਮਣਾ ਪੈ ਰਿਹਾ ਸੀ ਪਰ ਕੀ ਉਹਨਾਂ ਦੇ ਬੁੜਬੁੜਾਉਣ ਦਾ ਫਾਇਦਾ ਸੀ ਇਹ ਕਦੇ ਵੀ ਸਾਡੇ ਬੋਝ ਜਾਂ ਸਮੱਸਿਆ ਨੂੰ ਹੌਲਾ ਨਹੀਂ ਕਰ ਸਕਦਾ इस गिणती की पोथी नूं असीं बुड़बुड़ाउण वाली पोथी भी कह सकते हैं, क्योंकि इस पोथी दे शुरू तो लैके अखीर तक इसराइली बुड़बुड़ाउण वाली आत्मा नाल भरे हुए सन। वह परमेश्वर के विरुद्ध बोलते रहे, मूसा के विरुद्ध बोलते रहे, अते इन्हां सारियां गल्लां कारण परमेश्वर दुखी सी। जबूर 95 दी 10 आयत विच परमेश्वर कहिंदा है, 40 वरियां तक मैं उस पीढ़ी तो घिण करदा रहा, तां मैं आख्या भई इह तां फिरतू मन दे लोक हन जिन्हां ने मेरियां राहां नूं नहीं जाणिया। मेरे अजीजो, जदों अज इस पोथी दा असीं अध्ययन समाप्त कर चुके हाँ तां जरा अपने दिलां विच झात मार के वेखो कि असीं कित्थे हाँ। साडे विच किते इसराइलियां दे वांग कठोर मना वाले तां नहीं? परमेश्वर दियां चंगियां दातां परमेश्वर कोलों पा के भी उसदे विरुद्ध तां नहीं हो सकदा है? हो सकदा है कि इस पोथी दे अध्ययन दौरान परमेश्वर दा आत्मा आप नूं उसकाउंदा होवे कि तुसीं अपना दिल अजिहे परमेश्वर प्रभु येशु मसीह नूं दिओ पर तुसीं अपना मन कठोर कर लिया होवे। वेखो मेरे प्यारे अजीजो, तुसीं वेख्या होवेगा कि इसराइलियां नूं इस दे की परिणाम भुगतने पए। थोड़े अगे बड़ा चंगा मौका है कि तुसीं परमेश्वर दे क्रोध तो बच सकते हो। अजीजो, देर ना करो, क्योंकि बीतिया वेला फेर हथ नहीं आता। इस दे नाल ही असी देखिया है कि इस पोथी दे विच परमेश्वर ने जो भी मिसरिया तो इसराइलियां नूं कढ के जो भी इसराइलियां नाल एक वायदे दे देश विच उन्हां नूं पहुंचाउण दा वायदा कीता सी, उस विच जाण तो रुकदे होए इसराइली अपने अविश्वास दे कारण कादेश वर्निया विखे एक लंबे समय तक रुके रहे। परमेश्वर ने उन्हां नूं उस सारी उजाड़ दी यात्रा दे विच बड़े अद्भुत तरीके दे नाल संभालिया। परमेश्वर ने उन्हां दी हर बुड़बुड़ाहट नूं सुनिया। परमेश्वर ने हर मोड़ उत्ते उन्हां दी हिफाजत कीती, उन्हां नूं संभालिया, उन्हां नूं खाण दे लई मन दा इंतजाम कीता। पर इस दे नाल नाल जदों भी वह बुड़बुड़ाए तद भी परमेश्वर ने उन्हां दे पीण दे लई पाणी अते खाण दे लई बटेरियां दा भी इंतजाम कीता। पर फिर भी ये जो इसराइली सन अते जो इन्हां दे नाल एक बहुत वड्डी मिली जुली भीड़ मिस्र तो निकल आई सी, वह सारे परमेश्वर दे इस मन नूं निकम्मी रोटी आखन लगे अते नतीजा ये होया कि बहुत सारे उजाड़ विच ही खत्म हो गए। परमेश्वर ने उन्हां नूं एक खास मकसद दे लई एक खास बरकत अते एक खास देश उन्हां नूं देण दा वायदा करके अपनी चुनी हुई कौम इसराइल नूं मिस्र तों कढ़िया सी। पर असी देखदे हाँ कि उन्हां विचों ज़्यादा करके बहुत सारे लोग, वचन दसदा है कि सिर्फ दो तों सिवाए होर सारे उजाड़ विच ही नाश हो गए। सिर्फ दो ही उस पहली पीढ़ी दे विचों इस मुल्क दे विच दाखल होण विच कामयाब होए, वह सन जो होशुआ अते काले। बाकी सारी पुरानी पीढ़ी इसे ही उजाड़ दी यात्रा दे दौरान खत्म हो गई। इस तों बाद परमेश्वर नवी पीढ़ी नूं चुणदा है, उन्हां नूं नवे सिरों अपने कायदे कानून दसदा है अते उन्हां नूं अपनी सामर्थ बारे दर्शाउंदा है तां कि वह अपने प्यो दादियां वांग जिन्हां ने इसराइल नूं उस उजाड़ दी यात्रा दे विच वख वख बुड़बुड़ा के अते अपने अविश्वास दे कारण परमेश्वर नूं दुखी कीता, वह भी उन्हां वांग दुखी हो के अते बुड़बुड़ा के परमेश्वर दे द्वारा जो भी उन्हां नूं बरकतां मिलनियां सन उन्हां नूं पाउण विच देरी ना करन। असी इस पुस्तक विच ये भी देखिया है कि किस तरह परमेश्वर ने उन्हां नूं पहली जित भी बख्शी, लेकिन इस तों अगे उन्हां लई जरूरी सी कि वह विश्वास दे नाल होर कौमां उत्ते भी कनान दे विच फतेह पाउण। परमेश्वर अपने वायदे उत्ते पक्का रहा। परमेश्वर ने जो वायदा कीता सी उस दे विच ਉਹਨਾਂ ਦੇ ਅਵਿਸ਼ਵਾਸ ਦੇ ਕਾਰਨ ਦੇਰ ਤਾਂ ਹੋਈ, ਪਰ ਪਰਮੇਸ਼ਵਰ ਨੇ ਉਸ ਵਾਅਦੇ ਨੂੰ ਪੂਰਾ ਕੀਤਾ। ਅੱਜ ਵੀ ਅਸੀਂ ਦੇਖਦੇ ਹਾਂ ਕਿ ਪ੍ਰਭੂ ਯੇਸ਼ੂ ਮਸੀਹ ਸੱਚੇ ਪਰਮੇਸ਼ਵਰ ਹਨ। ਉਹ ਜੋ ਵੀ ਵਾਅਦਾ ਕਰਦੇ ਹਨ ਉਸ ਨੂੰ ਪੂਰਾ ਕਰਦੇ ਹਨ। ਉਹ ਸਾਡੇ ਨਾਲ ਵਾਅਦਾ ਕਰਦੇ ਹਨ ਕਿ ਹੇ ਸਾਰੇ ਥੱਕੇ ਹੋਇਓ ਅਤੇ ਬੋਝ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਵਿਸ਼ਰਾਮ ਦਿਆਂਗਾ। ਕੀ ਆਪ ਆਪਣੇ ਪਾਪ ਦੇ ਬੋਝ ਨੂੰ ਉਸਦੇ ਕੋਲ ਲਿਆਉਣ ਲਈ ਤਿਆਰ ਹੋ? ਉਹ ਆਪ ਨੂੰ ਵਿਸ਼ਰਾਮ ਦੇਵੇਗਾ, ਉਹ ਆਪ ਨੂੰ ਅਨੰਤ ਜੀਵਨ ਦੇਵੇਗਾ, ਉਹ ਆਪ ਨੂੰ ਹਮੇਸ਼ਾ ਹਮੇਸ਼ਾ ਲਈ ਸਵਰਗ ਵਿੱਚ ਪਹੁੰਚਾਏਗਾ। ਪ੍ਰਭੂ ਆਪ ਨੂੰ ਇਹਨਾਂ ਵਚਨਾਂ ਨਾਲ ਬਰਕਤ ਦੇ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਪਤੇ 'ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।